चिंतन साहब श्री गुरु ग्रंथ से हमारा यदि पावन पुत्र सजी हुए गुरु रूप गुरु खालसा साहब सिंह जी आओ प्यार सत्कार साहब फतेह चरण करिए। वाहेगुरु जी का खालसा वाहेगुरु जी की फतेह। धन धन सतगुरु गुरु गोबिंद सिंह साहब जी महाराज आगरे नगर विखे बहादुर शाह दे नाल मिलाप होया है। बहुत सारिया भेटावां अर्पण कीतियां हन अते खान खाना दे नाल भी मिलाप होया। गुरु ने बख्शिश कीती है। सतगुरु महाराज विराजमान ने शाही बाग दे विच सोतों दा सिख भाई जड़िया सुनियार दा जो काज करदा है वधिया परिवार समेत मिलन आया है। उसकी पुत्री बहुत सारा धन दस्तर लैके गुरु अगे मत्था टेक के बैठी है। सो बहादुर शाह पहल दा होया उत्थे आया वचन होया गुरु दे नाल कि साडे कोल तां बहुत कलाम ने पढ़दे हां तर जावांगे क्योंकि बहादुर शाह की नीत माड़ी सी अंदरों लड़की प्रति। महाराज कहने लगे खोटा सिक्का कदे नहीं चलता ना ओदा सिक्का ही है। खजानची तो मंगवाया खोटा सिक्का ये टके लियाओ किसे ने नहीं दिते भावे ओदे उत्ते इलमां लिखियां हुई सन। महाराज कहन लगे देख तुहाडा राज तपदा है चारे पासे राज है इलमां उपर लिखियां हुई ने हुण दस इत्थे इलमां ने काम किया नहीं चलिया तेरा खोटा सिक्का। इसे तरह ही मनुख जिन्ना मर्जी कलाम पढ़े जो मर्जी धार्मिक कर्म करे पर जे उहदा चरित्र माड़ा है जे खोटा है वह दिल का जे कुरैतिया है फिर वह दरगाह विच प्रवान नहीं हुंदा। इस करके महाराज कहने जीवन उच्चा सुचा होवे सुचे न आखिए बहन जे पिंडा तोए सुचे सही नानका जिन मन बसया सोए। इस तरह उपदेश महाराज ने करके कौल को वरता के समझाया है पर हाले भी ओदे मन दे विकार गए नहीं हन। सुधारण मनुख है वह एक नाले गुरु घर लई तां वह बिलकुल ही कंगाल है भावें राजा क्यों ना होवे क्योंकि जिहदा जीवन ही नहीं चंगा है। आओ महाराज प्रथाए साखी महापुरख बोलते सांझी सगल जहान है एक साखी दे राही पूरी दुनिया नूं सुख दे रहे ने सलाह दे रहे ने सिक्ख्या दे रहे ने। श्रवण करदे आं प्यार सत्कार नाल गज के आखो सतनाम श्री वाहेगुरु सतनाम श्री वाहेगुरु साहिब जी।
चौपाई टिग बैसल कारण चिरकाल करै वार्ता किस किस ख्याल।
ओ बैठा है महाराज ने बहादुर शाह किस किस ख्याल नाल गल्लां करदा कदे क्योंकि ख्याल तो उधर ही है माड़े पासे गल्लां बातां कदे इधर दियां कदे उधर दियां करदा होया। ओ भाई जो सिख बैठा ओदी लड़की वाले देखी जांदा बैठा है।
चित की गत सतगुर ने जानी शाह बहादुर सात बखाने।
ओदे चित दी हालत सतगुर ने जान ली है और बहादुर शाह दे नाल गुरु ने वचन किया है।
चित तेरो त्रिया पर बिरमायो जे चाहत दे साच बतायो।
महाराज कहने लगे तेरा चित मैं इधर सो लड़की दे उत्ते बिरमाया होया भरमिया होया है जे ये गल सची है तो दस दे मन जा क्योंकि तेरा मन जोड़ा है वो विकारी है।
समीप हमारे
महाराज कहने लगे साडे कोल छल कपट धोखा झूठ नहीं चलता है।
जिन उर मैं त्यों दे उचारे
जे तेरे मन विच जिवें भी है ये दस दे भी असी सच कहा या नहीं कहा है।
गर्त शाह कर जोर बखने
ये डरदा भी सी डरदा होया बहादुर शाह ਹੱਥ ਜੋੜ ਕੇ ਕਹਿਣ ਲੱਗਾ
ਸ੍ਰੀ ਗੁਰੂ ਤੁਮ ਤੇ ਕਛੂ ਨ ਛਾਨੇ
ਸੱਚੇ ਪਾਤਸ਼ਾਹ ਸਾਡੇ ਕੋਲੋਂ ਕੋਈ ਗੱਲ ਛਾਨੀ ਤੋਂ ਭਾਵ ਲੁਕੀ ਛਿਪੀ ਨਹੀਂ ਗੁੱਝੀ ਛੰਨੀ ਨਹੀਂ ਬਾਤ ਨਹੀਂ ਆਉਂਦਾ ਪਾਠ ਛੰਨੀ ਤੋਂ ਭਾਵ ਜਾਂ ਛਾਨੀ ਛੁਪੀ ਹੋਈ ਤੁਹਾਡੇ ਕੋਲੋਂ ਕੋਈ ਗੱਲ ਛੁਪੀ ਨਹੀਂ ਹੋਈ
ਸਭ ਕੱਟ ਕੱਟ ਕੀ ਜਾਣ ਨਿਹਾਰੇ
ਆਪ ਜੀ ਤਾਂ ਮਹਾਰਾਜ ਹਰੇਕ ਦੇ ਦਿਲ ਦੀਆਂ ਜਾਣਦੇ ਹੋ ਜੀ
ਕਰੈ ਦੁਰਾਸ ਮੂੜ ਵਿਚਾਰੇ
ਜਿਹੜੇ ਬੰਦੇ ਤੁਹਾਡੇ ਤੋਂ ਛੁਪਾਉਂਦੇ ਨੇ ਕੁਛ ਗਲਤੀ ਕੋਈ ਉਹ ਮੂਰਖ ਕਹੇ ਜਾ ਸਕਦੇ ਨੇ
ਹੀਰ ਤੇਹੀ ਬਿਰਮੇ ਮਨ ਮੇਰਾ
ਮਹਾਰਾਜ ਤੁਹਾਡਾ ਵਚਨ ਬਿਲਕੁਲ ਸੱਤ ਹੈ ਤੁਹਾਡੀ ਹਜ਼ੂਰੀ ਦੇ ਵਿਚ ਬਹਿ ਕੇ ਮੈਂ ਇਹ ਮਾੜਾ ਕਰਮ ਕੀਤਾ ਹੈ ਕਿ ਮੇਰਾ ਮਨ ਉਹਦੇ ਵੱਲ ਦੇਖ ਕੇ ਭਰਮ ਗਿਆ ਹੈ
ਸਭ ਤੇ ਲਾਗੇ ਦ੍ਰਿਗ ਇਸ ਊਰਾ
ਉਦੋਂ ਦੀਆਂ ਮੇਰੀਆਂ ਅੱਖਾਂ ਜਿਹੜੀਆਂ ਨੇ ਉਹ ਇਸੇ ਪਾਸੇ ਨੂੰ ਲੱਗੀਆਂ ਹੋਈਆਂ ਨੇ
ਸੁਣਤ ਸੱਚ ਕੋ ਗੁਰ ਉਚਾਰਾ
ਜਦੋਂ ਮਹਾਰਾਜ ਨੇ ਉਹਦੇ ਕੋਲੋਂ ਗੱਲ ਸੱਚੀ ਸੁਣੀ ਤਾਂ ਜਾਂ ਕਿਹਾ
ਜੇ ਲੁਭਿਓ ਮਨ ਇਹ ਤੁਹਾਰਾ
ਜੇ ਤੇਰਾ ਮਨ ਇਉਂ ਹੀ ਲੁਭਾਏ ਮਾਨ ਹੈ ਉਸ ਤੇ
ਸਾਂਝ ਸਮੇਂ ਹਮ ਦੇ ਪੁਚਾਏ
ਕੋਈ ਨੀ ਸਾਂਝ ਦੇ ਸਮੇਂ ਅਸੀਂ ਇਹਨੂੰ ਭੇਜ ਦਿਆਂਗੇ
ਹਰਕਤ ਸ਼ਾਹ ਉੱਠੇ ਕਰ ਨਮੋ
ਬਾਦਸ਼ਾਹ ਉਸ ਵਕਤ ਮੱਥਾ ਟੇਕ ਕੇ ਉੱਠ ਕੇ ਖੜਾ ਹੋਇਆ
ਪਹੁੰਚਿਓ ਜਾਏ ਪ੍ਰਤੀਕਤ ਸਮੋ
ਜਾ ਕੇ ਘਰ ਆਪਣੇ ਮਹਿਲਾਂ ਚ ਪਹੁੰਚਿਆ ਤੇ ਉਸ ਲੜਕੀ ਨੂੰ ਉਡੀਕਣ ਲੱਗਾ ਹੈ
ਸਿੱਖ ਕੀ ਸੁੱਤਾ ਬੰਦ ਕਰ ਹੱਥ
ਸਿੱਖ ਦੀ ਪੁੱਤਰੀ ਨੇ ਦੋਵੇਂ ਹੱਥ ਬੰਨ ਕੇ
ਸ਼੍ਰੀ ਪ੍ਰਭ ਤਹਾਂ ਕਰੀ ਮੁਝ ਸਾਥ
ਹੇ ਮਹਾਰਾਜ ਇਹ ਤੁਸੀਂ ਮੇਰੇ ਨਾਲ ਕੀ ਕੀਤੀ
ਧਰਮ ਉਬਾਰਨ ਹਿੱਤ ਤੁਮ ਧਿਆਵੇ
ਅਸੀਂ ਤਾਂ ਆਪਣਾ ਧਰਮ ਬਚਾਉਣ ਲਈ ਤੁਹਾਨੂੰ ਯਾਦ ਕਰਦੇ ਹਾਂ
ਅਨਕ ਵਿਘਨ ਤੇ ਜਿਨ ਬਚਾਵੇ
ਉਹ ਆਪ ਜੀ ਅਨੇਕ ਪ੍ਰਕਾਰ ਦੇ ਜਿਹੜੇ ਵਿਘਨ ਨੇ ਉਹਨਾਂ ਤੋਂ ਸੇਵਕਾਂ ਨੂੰ ਬਚਾਉਂਦੇ ਹੋ
ਮੇਰਾ ਧਰਮ ਆਪ ਕਿਉਂ ਨਾਸਾ
ਮੇਰਾ ਧਰਮ ਤੁਸੀਂ ਕਿਉਂ ਨਾਸ ਕਰਦੇ ਹੋ ਕਿਉਂ ਜਾਵਾਂ ਮੈਂ ਉੱਥੇ
ਤੁਰਕ ਸੰਗ ਮੇਲ ਪ੍ਰਕਾਸ਼ਾ
ਉਹ ਆਪ ਨੇ ਕਿਉਂ ਕਹਿ ਦਿੱਤਾ ਕਿ ਉੱਥੇ ਭੇਜਾਂਗੇ ਇਹਨੂੰ
ਮਹਾਂ ਚਿੰਤੀ ਉਪਜੀ ਚਿਤ ਮਾਏ
ਮਹਾਰਾਜ ਮੇਰੇ ਮਨ ਦੇ ਅੰਦਰ ਇਹ ਗੱਲ ਸੁਣ ਕੇ ਬੜੀ ਚਿੰਤਾ ਪੈਦਾ ਹੋ ਗਈ ਜੀ
ਗੁਰ ਕੇ ਕਹੇ ਜਾਉ ਜੇ ਨਹੀਂ
ਇਹ ਗੁਰਾਂ ਦੇ ਕਹੇ ਬਚਨ ਅਨੁਸਾਰ ਮੈਂ ਉੱਥੇ ਨਹੀਂ ਜਾਂਦੇ
ਮਹਾਂ ਦੋਸ਼ ਮੇਰੇ ਸਿਰ ਹੋਏ
ਮੇਰੇ ਸਿਰ ਵੱਡਾ ਭਾਰੀ ਦੋਸ਼ ਆਵੇਗਾ
ਜਾਓ ਜੇ ਧਰਮ ਵਿਨਾਸ਼ੀ ਹੋਏ
ਜੇ ਮੈਂ ਉੱਥੇ ਜਾਂਦੀ ਹਾਂ ਮੇਰਾ ਧਰਮ ਨਾਸ਼ ਹੁੰਦਾ ਹੈ
ਸੁਣ ਕਰ ਸ਼੍ਰੀ ਮੁਕ ਤੇ ਬਿਗ ਸਾਨੇ
ਸੁਣ ਕੇ ਮਹਾਰਾਜ ਇਹਨਾਂ ਬਚਨਾਂ ਨੂੰ ਹੱਸਣ ਲੱਗੇ
ਸਾਧ ਸਾਧ ਤੇ ਸਾਥ ਨਖਾਨੇ
ਸ਼ਾਬਾਸ਼ ਸ਼ਾਬਾਸ਼ ਸਤਿਗੁਰੂ ਨੇ ਉਹਨੂੰ ਕਿਹਾ ਹੈ
ਗਮਨੋ ਤੇ ਠਾ ਕਹੇ ਹਮਾਰੇ
ਮਹਾਰਾਜ ਕਹਿੰਦੇ ਕੁਛ ਨੀ ਹੁੰਦਾ ਤੈਨੂੰ ਤੂੰ ਸਾਡੇ ਕਹੇ ਚਲੇ ਜਾਏ ਕਵਾਰ ਅਸੀਂ ਆਪੇ ਸਭ ਕੌਤਕ ਵਰਤਾ ਦੇਣੇ ਨੇ
ਤੂੰ ਧਰਮ ਕੇ ਹਮਰ ਕੁਵਾਰੇ
ਮੈਂ ਤੇਰੇ ਧਰਮ ਦੇ ਰਾਖੇ ਹਾਂ ਅਸੀਂ ਤਾਂ ਉਹਨੂੰ ਅਕਲ ਦੇਣੀ ਆ ਕਿ ਜੇ ਗੁਰੂ ਘਰ ਵੱਲ ਸਿੱਖ ਵੱਲ ਸਿੱਖਣੀ ਵੱਲ ਇਧਰ ਨੂੰ ਝਾਕੇਗਾ ਤਾਂ ਤੇਰਾ ਕੀ ਹਾਲ ਹੋਵੇਗਾ
ਸ਼ਾਹ ਇੱਕ ਨਰ ਤਿਆਗ ਸੁਬੇ
ਇਸ ਪ੍ਰਕਾਰ ਦੇ ਨਾਲ ਇੱਕ ਬਾਦਸ਼ਾਹ ਦਾ ਬੰਦਾ ਛੱਡ ਗਿਆ
ਇੱਕ ਸਿੱਖ ਸ਼੍ਰੀ ਗੁਰਸੰਗ ਦੇ
ਇੱਕ ਬੰਦਾ ਉਹ ਛੱਡ ਗਿਆ ਬਾਦਸ਼ਾਹ ਇੱਕ ਸਿੱਖ ਗੁਰਾਂ ਨੇ ਭੇਜ ਦਿੱਤਾ
ਦੋਨੋ ਕੇ ਮਦ ਹੈ ਕਰ ਚੱਲੇ
ਇਹਨਾਂ ਦੇ ਵਿਚਕਾਰ ਹੋ ਕੇ ਉਹ ਲੜਕੀ ਚੱਲੇ
ਗੁਰੂ ਬਾਕ ਤੇ ਕਿਹੋ ਨਾ ਚੱਲੇ
ਹਾਂ ਜਦੋਂ ਮੇਰੇ ਰਾਖੇ ਨੇ ਸਤਿਗੁਰੂ ਕੁਛ ਕੁਛ ਨੀ ਹੋਣ ਲੱਗਿਆ ਇਸ ਕਰਕੇ ਉਹ ਚੱਲੀ ਹੈ
ਅੱਗੇ ਸ਼ਾਹ ਪ੍ਰਤੀਖਤ ਬੈਸਾ
ਅੱਗੇ ਬਾਦਸ਼ਾਹ ਉਡੀਕਦਾ ਹੈ ਬੈਠਾ
ਦਿੱਖੀ ਦੂਰ ਤੇ ਆਵਤ ਸੋ
ਦੂਰ ਆਉਂਦੀ ਹੋਈ ਦੇਖੀ ਹੈ
ਦੋਨੋ ਦਿਸ਼ਮੇ ਕੇਹਰ ਦੋ
ਲੜਕੀ ਦੇ ਦੋਨੋ ਪਾਸੇ ਦੋ ਬੰਦੇ ਸੀ ਉਹ ਸ਼ੇਰ ਬਣ ਗਏ ਦੂਰੋਂ ਆਉਣ ਨਜ਼ਰ ਆਵੇ ਕਿ ਦੋ ਵੱਡੇ ਭਾਰੀ ਸ਼ੇਰ ਨਾਲ ਆ ਰਹੇ ਨੇ
ਪਕੜੇ ਕਾਨ ਦੋਨ ਕੇ ਆਵਤ
ਉਹ ਐਂ ਪ੍ਰਤੀਤ ਹੁੰਦਾ ਕਿ ਲੜਕੀ ਸ਼ੇਰਾਂ ਨੂੰ ਕੰਨ ਤੋਂ ਫੜ ਕੇ ਲਿਆ ਰਹੀ ਆਪਣੇ ਨਾਲ
ਸ਼ਾਹ ਬਹਾਦਰ ਦਿਖ ਪੈ ਪਾਵਤ
ਬਹਾਦਰ ਸ਼ਾਹ ਡਰ ਗਿਆ ਜਿਵੇਂ ਜਹਾਂਗੀਰ ਨੂੰ ਭਾਈ ਬੀਰੇ ਚੰਦ ਹੋਣਾ ਡਰਾਇਆ ਸੀਗਾ ਛਾਤੀ ਤੇ ਚੜ ਕੇ ਸ਼ੇਰ ਬਣ ਕੇ ਬਹਾਦਰ ਸ਼ਾਹ ਡਰ ਗਿਆ
ਇਹ ਬੜ ਜ਼ਾਲਮ ਤ੍ਰਿਆ ਨਿਹਾਰੇ
ਇਹ ਤਾਂ ਬੜੀ ਜ਼ਾਲਮ ਇਸਤਰੀ ਲੱਗਦੀ ਹੈ ਸ਼ੇਰਾਂ ਨੂੰ ਪੰਨਾਂ ਤੋਂ ਫੜ ਕੇ ਲਿਆ ਰਹੀ
ਪਹੁੰਚੇ ਨਿਕਟ ਦੇ ਮੁਝ ਮਾਰੇ
ਇਹ ਤਾਂ ਬੜੀ ਭੈੜੀ ਹੈ ਜੇ ਮੇਰੇ ਨੇੜੇ ਆ ਗਈ ਮੈਨੂੰ ਮਾਰ ਦੇਵੇਗੀ, ਸ਼ੇਰ ਹੀ ਮਾਰ ਦੇਣਗੇ ਮੈਨੂੰ।
ਜਿਉਂ ਜਿਉਂ ਨਿਕਟ ਆਏ ਡਰ ਧਾਰਤ,
ਜਿਉਂ ਜਿਉਂ ਨੇੜੇ ਆ ਰਹੀ ਆ ਉਹਨੂੰ ਡਰ ਪੈਦਾ ਹੋ ਗਿਆ।
ਦੇਤ ਨਰਕ ਕੋ ਹੱਥ ਇਸ਼ਾਰਤ, ਦੇਤ ਨਰਨ ਕੋ ਹੱਥ ਇਸ਼ਾਰਤ।
ਉਹ ਆਪਣੇ ਬੰਦਿਆਂ ਨੂੰ ਹੱਥ ਦਾ ਇਸ਼ਾਰਾ ਕਰਦਾ ਹੈ।
ਸ਼ੀਘਰ ਜਾਓ ਇਸ ਲੇ ਪਛਾਤੇ, ਦੀਰਗ ਕਰੂਰਾ ਮੈਂ ਇਹ ਜਾਤੇ।
ਇਹ ਤਾਂ ਬੜੀ ਭਿਆਨਕ ਇਸਤਰੀ ਆ, ਮੈਂ ਜਾਣ ਗਿਆ, ਛੇਤੀ ਵਾਪਸ ਲੈ ਜਾਓ, ਜਲਦੀ ਮੋੜ ਕੇ ਲੈ ਜਾਓ, ਮੇਰੇ ਨੇੜੇ ਨਾ ਲਿਆਓ, ਮੈਨੂੰ ਮਾਰ ਦੇਵੇਗੀ।
ਦੂਤ ਸ਼ਾਹ ਤੋਂ ਅਰ ਸਿੱਖ ਦੋ, ਸ਼ਾਹ ਇਸ਼ਾਰਤ ਕੋ ਲੱਖ ਸੋ।
ਉਸ ਵਕਤ ਬਾਦਸ਼ਾਹ ਦਾ ਦੂਤ ਅਤੇ ਮਹਾਰਾਜ ਦਾ ਭੇਜਿਆ ਹੋਇਆ ਜਿਹੜਾ ਸਿੱਖ ਸੀ, ਇਸ਼ਾਰਾ ਸਮਝ ਕੇ ਦੋਵੇਂ
ਦਕਸ਼ਿਨ ਪਿੱਛੇ ਗਈ ਹਟਾਏ।
ਉਹਨਾਂ ਨੇ ਉਸ ਲੜਕੀ ਨੂੰ ਪਿੱਛੇ ਹਟਾ ਦਿੱਤਾ।
ਫੌਜੀ ਸ਼ੀਘਰ ਗੁਰੂ ਤੇਗ ਆਏ,
ਛੇਤੀ ਦੇ ਨਾਲ ਮਹਾਰਾਜ ਦੇ ਕੋਲ ਆ ਗਈ।
ਧੰਨ ਧੰਨ ਕੈ ਪਾਇਲ ਪਰੇ, ਮਹਾ ਪਾਪ ਤੇ ਰੱਖਿਆ ਕਰੇ।
ਧੰਨ ਸਤਿਗੁਰੂ, ਧੰਨ ਸਤਿਗੁਰੂ ਕਹਿ ਕੇ ਚਰਨੀ ਪੈ ਗਈ। ਕਹਿਣ ਲੱਗੀ, ਮਹਾਰਾਜ ਆਪ ਜੀ ਨੇ ਵੱਡੇ ਭਾਰੀ ਪਾਪ ਤੋਂ ਰੱਖਿਆ ਮੇਰੀ ਕੀਤੀ ਹੈ, ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਬਚਨ ਹੈ, ਸਤਿਗੁਰੂ ਜੀ ਸਿੱਖ ਨੂੰ ਵਿਕਾਰ ਤੋਂ ਹਟਾਉਂਦੇ ਨੇ। ਸਤਿਗੁਰ ਸਿੱਖ ਤੇ ਬੰਧਨ ਕਰਦਾ, ਗੋਕਾ ਸਿੱਖ ਵਿਕਾਰ ਤੇ ਹਟਾ। ਭਾਈ ਜੋਗਾ ਸਿੰਘ ਦੀ ਰੱਖਿਆ ਕੀਤੀ ਹੈ, ਹੁਣ ਵੀ ਕਰਦੇ ਨੇ। ਜਿਹਨੂੰ ਨਹੀਂ ਜਾਣ ਦੇਣਾ ਇਸ ਪਾਸੇ ਨੂੰ, ਉਹਨੂੰ ਜਾਣ ਹੀ ਨਹੀਂ। ਤੁਸੀਂ ਜ਼ੋਰ ਲਾ ਲਓ ਭਾਵੇਂ ਪੁੱਠੇ ਕੰਮ ਨੂੰ, ਜਿਹਦੇ ਨਹੀਂ ਕਰਨ ਦੇਣਾ ਉਹਨੂੰ ਕਰਨਾ। ਡੰਡਾ ਸਿਰ ਤੇ ਮਾਰਦੇ ਜਦੇ ਮਹਾਰਾਜ, ਉਸ ਵਕਤ ਹੀ ਪੁੱਠਾ ਕਰਨਾ ਜੇ ਮਾੜਾ ਕੰਮ। ਜੇ ਤੋਂ ਨਹੀਂ ਕਰਾਉਣਾ ਤਾਂ ਕਰਾਉਣਾ ਹੀ ਨਹੀਂ, ਜੇ ਤੋਂ ਕਰਾਉਣਾ ਉਹਨੂੰ ਕੁਛ ਕਹਿਣਾ ਹੀ ਨਹੀਂ। ਇਹ ਤਾਂ ਨਰਕਾਂ ਨੂੰ ਭੇਜਣਾ, ਉਹਨੂੰ ਤਾਂ ਮਹਾਰਾਜ ਜੋ ਮਰਜ਼ੀ ਕਰੀ ਜਾ। ਹੁਣ ਜਾਂ ਤੂੰ ਹੋ ਹੀ ਬੇਮੁਖਿਆ ਹੈ, ਤੇ ਜਿਹਦੇ ਉੱਤੇ ਆਪਣਾ ਪਹਿਰਾ ਰੱਖਦੇ ਨੇ, ਮਜ਼ਾਲ ਹੈ ਕੋਈ ਦਲ ਝਾਕ ਵੀ ਜਾਵੇ, ਕੋਈ ਕੁਕਰਮ ਵੀ ਕਰ ਜਾਵੇ, ਖੋਟਾ ਖਿਆਲ ਵੀ ਆ ਜਾਏ, ਸਤਿਗੁਰੂ ਜੀ ਆਪਣੇ ਸਿੱਖ ਦੀ ਰੱਖਿਆ ਕਰਦੇ ਹੁੰਦੇ।
ਸਗਨ ਸਦਾਏ ਗੁਰ ਮਹਿਮਾ ਤੋਂ ਜੈ ਕੇ ਗਾਏ।
ਲੈ ਕੇ ਸਿੱਖ ਭਾਈ ਜੜੀਆ ਆਪਣੇ ਘਰ ਗਿਆ, ਜਿੱਥੇ ਕਿੱਥੇ ਹੁਣ ਗੁਰਾਂ ਦੀ ਮਹਿਮਾ ਇਹ ਲੜਕੀ ਗਾਉਂਦੀ ਹੈ, ਉਹ ਸਿੱਖ ਗਾਉਂਦਾ ਹੈ। ਧੰਨ ਗੁਰੂ
ਸੁੰਦਰ ਉਪਵਨ ਮੈਂ ਗੁਰ ਥੇ,
ਸੁੰਦਰ ਸੋਹਣੇ ਉਪਵਨ ਬਗੀਚੇ ਵਿੱਚ ਸਤਿਗੁਰੂ ਜੀ ਟਿਕੇ ਹੋਏ ਨੇ।
ਅਨਕ ਬਿਲਾਸ ਆਨੰਦ ਸੋ ਕਰੇ,
ਇਸ ਪ੍ਰਕਾਰ ਦੇ ਪੌਤਕ ਕਰ ਰਹੇ ਹਨ।
ਦੋਹੇਰਾ ਦਿਨ ਪੁਸ਼ਕਰ ਇਸ਼ਨਾਨ ਕੋ, ਗਏ ਲੋਕ ਸਮਝਾਏ।
ਪੁਸ਼ਕਰ ਦਾ ਮੇਲਾ ਆ ਗਿਆ, ਬਹੁਤ ਸਾਰੇ ਲੋਕ ਇਸ ਮੇਲੇ ਤੇ ਇਸ਼ਨਾਨ ਕਰਨ ਗਏ।
ਦਬੈ ਖਾਨ ਖਾਨਾ ਗਯੋ, ਸ਼ਾਹ ਬਹਾਦਰ ਥਾਏ।
ਉਸ ਵਕਤ ਖਾਨ ਖਾਨਾ ਬਹਾਦਰ ਸ਼ਾਹ ਦੇ ਪਾਸ ਚੱਲ ਕੇ ਗਿਆ।
ਜੋ ਪਏ ਤਸਲੀਮਾਤ ਕਰੀ ਫਿਰ ਭਯੋ,
ਜਾ ਕੇ ਉਹਨੂੰ ਸਲਾਮ ਕੀਤੀ, ਕੋਲ ਬੈਠਾ।
ਸ਼ਾਹ ਬਹਾਦਰ ਬੂਜਨ ਕਯੋ,
ਉਸ ਵਕਤ ਸ਼ਾਹ ਬਹਾਦਰ ਜਿਹੜਾ ਸੀ ਇਹਨੇ ਪੁੱਛਣਾ ਕੀਤਾ।
ਬਹੁ ਨਰ ਆਇਸ ਲੈ ਕਰ ਗਏ, ਤੀਰਥ ਮੱਜਨ ਚਾਤ ਭਏ।
ਇਹਨੇ ਬਹੁਤ ਸਾਰੇ ਬੰਦੇ ਆਗਿਆ ਲੈ ਕੇ ਗਏ ਨੇ, ਹਿੰਦੂ ਲੋਕ ਵੀ ਗਏ ਨੇ, ਤੀਰਥ ਦੇ ਉੱਤੇ ਇਸ਼ਨਾਨ ਕਰਨ ਗਏ ਨੇ।
ਸਤਿਗੁਰ ਤੇ ਕੋ ਗਏ ਕੇ ਨਹੀਂ,
ਉਹ ਪੁੱਛਣ ਲੱਗਿਆ ਬਹਾਦਰ ਸ਼ਾਹ, ਮਹਾਰਾਜ ਜੀ ਉਸ ਪਾਸੇ ਗਏ ਹਨ ਕਿ ਨਹੀਂ।
ਗਮਨੈ ਜੇ ਚਾਤ ਚਿਤ ਮਾਈ,
ਜੇ ਚਾਹੁੰਦੇ ਨੇ ਚਿੱਤ ਦੇ ਵਿੱਚ ਉੱਥੇ ਜਾਣਾ।
ਕਾ ਖਾਨ ਖਾਨਾ ਮੈਂ ਹੇਰੇ,
ਖਾਨ ਖਾਨਾ ਕਹਿਣ ਲੱਗਿਆ ਕਿ ਮੈਂ ਦੇਖੇ ਨੇ।
ਰਹੇ ਗੁਰੂ ਜੀ ਆਪਣੇ ਡੇਰੇ,
ਮਹਾਰਾਜ ਗਏ ਨੀ ਹੈ ਜੀ, ਮੈਂ ਦੇਖੇ ਨੇ, ਮਹਾਰਾਜ ਤਾਂ ਆਪਣੇ ਡੇਰੇ ਵਿੱਚ ਹੀ ਬੈਠੇ ਨੇ।
ਤੁਮਰੀ ਦਿਸ਼ਤੇ ਜਾਏ ਸੁਣਾਵੋ,
ਜੇ ਤੁਸੀਂ ਜਾਣਾ ਉਧਰ ਜਾਣਾ ਉਸ ਪਾਸੇ ਤਾਂ ਤੁਹਾਡੇ ਵੱਲੋਂ ਸੁਣਾਵਾਂ ਜਾ ਕੇ ਉਹਨਾਂ ਨੂੰ।
ਜਥਾ ਮਨੋਰਥ ਆਨ ਬਤਾਓ,
ਸੋ ਜਿਵੇਂ ਵੀ ਮਨੋਰਥ ਹੈ ਤੁਹਾਡਾ ਸੁਨੇਹਾ ਦੇਵਾਂ।
ਤਬ ਚੱਲ ਕੇ ਪ੍ਰਭ ਕੇ ਠਿਗ ਆਇਓ,
ਤਾਂ ਚੱਲ ਕੇ ਉਸ ਵਕਤ ਮਹਾਰਾਜ ਜੀ ਦੇ ਪਾਸ ਆਇਆ।
ਕਹਿਓ ਸ਼ਾਹ ਕੋ ਸਕਲ ਸੁਣਾਇਓ,
ਬਾਦਸ਼ਾਹ ਦੀ ਕਹੀ ਹੋਈ ਗੱਲ ਜਿਹੜੀ ਸੀ ਉਹ ਸਾਰੀ ਸੁਣਾ ਦਿੱਤੀ ਹੈ।
ਸਾਹਿਬ ਸ਼੍ਰੀ ਮੁਕ ਤੇ ਤਬ ਕਹੇ,
ਉਸ ਵਕਤ ਸਤਿਗੁਰੂ ਮਹਾਰਾਜ ਨੇ ਮੁੱਖੇ ਤੋਂ ਮਦਨ ਕੀਤਾ।
ਸੋ ਤੀਰਥ ਹਿੰਦਨ ਕੋ ਅਹੈ,
ਉਹ ਹਿੰਦੂਆਂ ਦੇ ਤੀਰਥ ਹਨ ਭਾਈ।
ਤਹਾਂ ਜਾਨ ਕਿਆ ਕੰਮ ਹਮਾਰੇ,
ਸਾਡਾ ਉੱਥੇ ਵੀ ਕੰਮ ਹੈ, ਉਹ ਤੀਰਥ ਹਿੰਦੂਆਂ ਦੇ ਨੇ, ਜਾਰੂ ਆਏ ਨੇ ਪਹਿਲਾਂ ਨਾਲੇ ਦੂਜੀ ਤਰ੍ਹਾਂ ਜਾਂਦੇ ਨੇ। ਇੱਥੇ ਉਹਨੂੰ ਜਣਾਇਆ, ਇਹ ਜਣਾਇਆ ਕਿ ਸਿੱਖਾਂ ਨੇ ਨੀ ਜਾਣਾ, ਉਹ ਤਾਂ ਇੱਕ ਕੋਈ ਕੌਤਕ ਹੋਰ ਕਰਨੇ ਹੁੰਦੇ ਨੇ, ਕਿਸੇ ਦਾ ਭਲਾ ਕਰਨਾ ਹੁੰਦਾ, ਉਹ ਸਤਿਗੁਰੂ ਜਾਣਦੇ ਨੇ, ਆਪਾਂ ਨੂੰ ਨੀ ਪਤਾ ਇਹਨਾਂ ਬਚਨਾਂ ਦਾ। ਪਰ ਇੱਥੇ ਦੇਖੋ ਸਪਸ਼ਟ ਕਰਦੇ ਨੇ ਤੇ ਉੱਥੇ ਸਾਡਾ ਕੋਈ ਕੰਮ ਨਹੀਂ ਹੈ।
ਸੁਣ ਇਹ ਹਜ਼ਰਤ ਨੇ ਸਿਧਾਰੋ।
ਸੋ ਇਸ ਪ੍ਰਕਾਰ ਸੁਣ ਕੇ ਬਾਦਸ਼ਾਹ ਦੇ ਕੋਲ ਗਏ।
ਗੁਰ ਕੀ ਕਹਿਵਤ ਸਕਲ ਸੁਣਾਏ।
ਉਹ ਸਾਰੇ ਮਹਾਰਾਜ ਦੇ ਬਚਨ ਜਿਹੜੇ ਸੀ ਖਾਨ ਖਾਨਾ ਨੇ ਜਾ ਕੇ ਸੁਣਾਏ।
ਸੰਸੈ ਭਰੋਸਾ ਕੇ ਆਏ।
ਹੁਣ ਬਾਦਸ਼ਾਹ ਦੇ ਮਨ ਦੇ ਅੰਦਰ ਇਹ ਸੰਸਾ ਆ ਗਿਆ ਹੈ।
ਦਿਵਸ ਅਗਲੇ ਪ੍ਰਭੂ ਬੁਲਾਏ।
ਅਗਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਬੁਲਾਇਆ।
ਚੰਦਨ ਚੌਂਕੀ ਪਰ ਬਿਠਵਾਏ।
ਚੰਦਨ ਦੀ ਚੌਂਕੀ ਤੇ ਮਹਾਰਾਜ ਜੀ ਨੂੰ ਸੁਸ਼ੋਭਿਤ ਕੀਤਾ।
ਬੰਦਨ ਕਈ ਪ੍ਰਸੰਗ ਚਲਾਇਓ।
ਮੱਥਾ ਟੇਕਿਆ ਮਹਾਰਾਜ ਨੂੰ ਪਹਿਲਾਂ ਤਾਂ ਫੇਰ ਪ੍ਰਸੰਗ ਸ਼ੁਰੂ ਕੀਤਾ ਕਹਿਣਾ।
ਰਾਧੋ ਕੋ ਤੁਮਕੋ ਭਾਇਓ।
ਸੋ ਮਹਾਰਾਜ ਸੱਚੇ ਪਾਤਸ਼ਾਹ ਦੋ ਰਾਹ ਨੇ, ਤੁਹਾਨੂੰ ਕਿਹੜਾ ਚੰਗਾ ਲੱਗਿਆ ਹੈ?
ਕਿਸ ਮਗ ਕੋ ਇਸ ਕਾਜ ਰੱਖਣ ਤੇ।
ਮਹਾਰਾਜ ਸੱਚੇ ਪਾਤਸ਼ਾਹ ਇਹ ਮੇਰੀ ਬੇਨਤੀ ਹੈ ਕਿ ਤੁਸੀਂ ਕਿਹੜੇ ਰਸਤੇ ਉੱਤੇ ਜ਼ਿਆਦਾ ਭਰੋਸਾ ਕਰਦੇ ਹੋ ਜੀ?
ਹਿੰਦੂ ਕੇ ਤੁਰਕ ਜਥਾ ਵਰਤਨ ਤੇ।
ਹਿੰਦੂ ਮਾਰਗ ਠੀਕ ਲੱਗਿਆ ਕਿ ਜਾਂ ਤੁਰਕਾਂ ਦਾ ਮਾਰਗ ਠੀਕ ਹੈ?
ਸੁਣ ਸਾਹਿਬ ਸ਼੍ਰੀ ਮੁਖ ਫੁਰਮਾਏ।
ਸੁਣ ਕੇ ਸ਼੍ਰੋਮਣੀ ਮੁਖ ਵਿਚੋਂ ਗੁਰਾਂ ਨੇ ਬਚਨ ਕਿਹਾ।
ਹਿੰਦੂ ਤੁਰਕ ਚਲਤ ਜਿਸ ਪਾਏ।
ਹਿੰਦੂ ਤੇ ਤੁਰਕ ਜਿਸ ਤਰੀਕੇ ਨਾਲ ਚੱਲਦੇ ਹਨ।
ਖੈਰ ਖਾ ਹਮ ਦੋਨੋ ਕੇਰੇ।
ਮਹਾਰਾਜ ਕਹਿੰਦੇ ਅਸੀਂ ਤਾਂ ਖੈਰ ਖਵਾ ਹਾਂ ਦੋਵਾਂ ਦੇ।
ਜੇ ਉਪਦੇਸ਼ ਜਤਾ ਹੈ ਤੇਰੇ।
ਅਸੀਂ ਤਾਂ ਜਿਹਾ ਜਿਹਾ ਦੇਖਦੇ ਹਾਂ ਨਾ ਬੰਦੇ ਨੂੰ, ਉਹੋ ਜਿਹਾ ਸਹੀ ਸਹੀ ਉਪਦੇਸ਼ ਕਰ ਦਿੰਦੇ ਹਾਂ।
ਬਾਬਰ ਬਹਾਦਰ ਸ਼ਾਹ ਬਖਾਨਾ।
ਫੇਰ ਬਹਾਦਰ ਸ਼ਾਹ ਨੇ ਇਸ ਤਰ੍ਹਾਂ ਕਿਹਾ।
ਇੱਕ ਖੁਦਾਏ ਇੱਕ ਈਮਾਨਾ।
ਇੱਕ ਹੀ ਧਰਮ ਹੈ ਤੇ ਇੱਕੋ ਖੁਦਾ ਹੈ।
ਕਿਸ ਕੀ ਦਿਸ਼ਾ ਰਿਦਾ ਤੁਮਾਰਾ।
ਤੁਹਾਡਾ ਜਿਹੜਾ ਮਨ ਹੈ ਉਹ ਕਿਸ ਪਾਸੇ ਹੈ ਜੀ?
ਇਹ ਸਭ ਨਿਰਣਾ ਕਰੋ ਉਚਾਰਾ।
ਹੁਣ ਇਹ ਕਿਰਪਾ ਕਰਕੇ ਨਿਰਣਾ ਕਰੋ ਜੀ ਕਿ ਤੁਹਾਡਾ ਮਨ ਕਿੱਧਰ ਹੈ।
ਸੁਣ ਕਰ ਤਾਏ ਗੁਰੂ ਮੁਸਕਾਏ।
ਸੁਣ ਕੇ ਸਤਿਗੁਰੂ ਮਹਾਰਾਜ ਮੁਸਕੁਰਾਏ।
ਤਿੰਨ ਖੁਦਾਏ ਐ ਫੁਰਮਾਏ।
ਮਹਾਰਾਜ ਕਹਿੰਦੇ ਤਿੰਨ ਖੁਦਾ ਹਨ ਜਾਂ ਗੁਰਾਂ ਨੇ ਫਰਮਾਇਆ।
ਕੈਸ਼ਾ ਇਹ ਕਹਾਂ ਮਖਾਨਾ।
ਬਾਦਸ਼ਾਹ ਕਹਿੰਦਾ ਇਹ ਕਿੱਥੇ ਲਿਖਿਆ ਕਿ ਤਿੰਨ ਖੁਦਾ ਹਨ, ਖੁਦਾ ਤਾਂ ਇੱਕੋ ਹੀ ਹੈ।
ਐਸੀ ਬਾਤਲ ਕਹੇ ਮਦਾਨਾ।
ਮਹਾਰਾਜ ਸਿਆਣੇ ਬੰਦੇ ਤਾਂ ਇਹ ਗੱਲ ਨੀ ਕਹਿੰਦੇ ਕਿ ਖੁਦਾ ਤਿੰਨ ਨੇ ਜੀ।
ਇੱਕ ਖੁਦਾਏ ਸਭ ਹੀ ਤੇ ਸੁਣਿਓ, ਵੇਦ ਕੁਰਾਨ ਕਿਤਾਬਲ ਭਲਿਓ।
ਅਸੀਂ ਤਾਂ ਇੱਕੋ ਹੀ ਖੁਦਾ ਸੁਣਿਆ ਮਹਾਰਾਜ, ਵੇਦਾਂ ਵਿੱਚ, ਕੁਰਾਨ ਵਿੱਚ ਤੇ ਪੁਰਾਣਾਂ ਵਿੱਚ, ਹਰ ਜਗ੍ਹਾ ਧਾਰਮਿਕ ਗ੍ਰੰਥਾਂ ਨੇ ਇੱਕੋ ਹੀ ਖੁਦਾ ਕਿਹਾ ਹੈ।
ਸੁਣ ਕੇ ਪੁਨ ਪ੍ਰਭ ਨੇ ਸਮਝਾਇਓ।
ਸੁਣ ਕੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ।
ਇੱਕ ਖੁਦਾ ਇਮਾਨਿਕ ਗਾਇਓ।
ਨਿਸ਼ਚੇ ਖੁਦਾ ਇੱਕ ਹੀ ਹੈ, ਇਹ ਇੱਕ ਹੀ ਇਮਾਨ ਹੈ।
ਤੁਰਕ ਜੋ ਤੁਮੋ ਅਗਾਰੇ।
ਸੋ ਤੇਰੇ ਅੱਗੇ ਜਿਹੜੇ ਆ ਤੁਰਕ ਜਿਹੜੇ ਸਾਰੇ ਹਨ ਤੁਹਾਡੇ,
ਰਾਮ ਨਾਰਾਇਣ ਨਾਮ ਉਚਾਰੇ।
ਸੋ ਰਾਮ ਨਾਰਾਇਣ ਨਾਮ ਉਚਾਰਨ ਕਰਦੇ ਹਨ।
ਇਸ ਤੇ ਬੁਰੋ ਮਨ ਬਰਜੰਤੇ।
ਫਿਰ ਉਹਨੂੰ ਬੁਰਾ ਮੰਨ ਕੇ ਵਰਜਣਾ ਕਰਦੇ ਹਨ।
ਮੌਲਾ ਪਾਕ ਤੋਂ ਉਚਰਨ ਤੇ।
ਤੇਰੇ ਜੇ ਬੰਦੇ ਕਹਿ ਦੇਣ ਰਾਮ ਨਾਰਾਇਣ, ਫਿਰ ਉਹਨਾਂ ਨੂੰ ਕਿੰਨੀ ਸਜ਼ਾ ਮਿਲਦੀ ਆ? ਫਿਰ ਤੁਰਕ ਤਾਜੀ ਮੌਲਾ ਕਹਿੰਦੇ ਨਹੀਂ, ਇਉਂ ਨਹੀਂ ਕਹਿਣਾ ਹੈ। ਸੋ ਮੌਲਾ ਪਾਕ ਕਹੋ, ਰਾਮ ਨਾਰਾਇਣ ਨਾ ਕਹੋ।
ਅਰ ਤੁਮ ਮਿਲ ਮਿਲ ਕਾਤ ਪੁਕਾਰੇ।
ਤੁਸੀਂ ਮਿਲ ਮਿਲ ਕੇ ਕਹਿੰਦੇ ਹੋ, ਪੁਕਾਰਦੇ ਹੋ।
ਭਇਓ ਪਿਸ ਸੁਖ ਹੇਤ ਹਮਾਰੇ।
ਹੁਣ ਤੁਸੀਂ ਤੁਰਕੋ, ਤੁਸੀਂ ਕਹਿੰਦੇ ਹੋ ਕਿ ਜਿਹੜਾ ਬਿਸ਼ਤ ਬਣਿਆ ਹੈ ਉਹ ਸਿਰਫ ਤੁਰਕਾਂ ਲਈ ਬਣਿਆ, ਹੋਰ ਉੱਥੇ ਕੋਈ ਜਾ ਨਹੀਂ ਸਕਦਾ।
ਦੋਜ਼ਖ ਹਿੰਦਨ ਹੇਤ ਬਣਾਇਓ।
ਤੁਸੀਂ ਇਹ ਕਹਿੰਦੇ ਹੋ ਕਿ ਨਰਕ ਹੈ, ਦੋਜ਼ਖ ਹੈ, ਇਹ ਹਿੰਦੂਆਂ ਵਾਸਤੇ ਬਣਾਇਆ ਹੈ।
ਤਿਨਕੋ ਮਤ ਤੁਮਕੋ ਨੇ ਭਾਇਓ।
ਤੁਹਾਨੂੰ ਹਿੰਦੂ ਮਤ ਜਿਹੜਾ ਹੈ ਉਹ ਬਿਲਕੁਲ ਚੰਗਾ ਨਹੀਂ ਲੱਗਦਾ ਹੈ।
ਨਾਮ ਖੁਦਾਏ ਜੋ ਮੌਲਾ ਆਦੋ।
ਇਹ ਜਿਹੜਾ ਨਾਮ ਨੇ ਸਾਰੇ ਖੁਦਾ ਤੇ ਮੌਲਾ ਆਦਤ ਹੈ।
ਹਿੰਦਨ ਮੈਂ ਸਿਮਰਾ ਕਰ ਯਾਦ।
ਸੋ ਹਿੰਦੂਆਂ ਦੇ ਵਿੱਚ ਵੀ ਯਾਦ ਕਰਦੇ ਹਨ ਪਰਮਾਤਮਾ ਨੂੰ।
ਵਿਗੜ ਗਏ ਇਹ ਤਿਸਾ ਬਤਾਵੇ, ਜਾਤ ਪਾਤ ਤੇ ਗੈਰ ਕਰਾਵੇ।
ਹਿੰਦੂ ਵੀ ਐਂ ਕਰਦੇ ਨੇ, ਉਹ ਜੇ ਕਹਿ ਦੇਵੇ ਉਹਨਾਂ ਦੇ ਵਿੱਚ ਕੋਈ ਅੱਲਾ ਜਾਂ ਕੋਈ ਮੌਲਾ ਜਾਂ ਕੋਈ ਹੋਰ ਅੱਖਰ ਲਾ ਦੇਵੇ, ਉਹ ਕਹਿੰਦੇ ਵਿਗੜ ਗਿਆ, ਇਹਨੂੰ ਜਾਤੀ ਚੋਂ ਬਾਹਰ ਕੱਢੋ, ਉਹ ਅਸਲੀ ਹਿੰਦੂ ਨਹੀਂ ਰਿਹਾ, ਕਿਉਂਕਿ ਖੁਦਾ ਅੱਲਾ ਅਕਬਰ ਕਹਿੰਦਾ ਹੈ।
ਜਿਸਨੇ ਦੋਨੋਂ ਨੇ ਇੱਕ ਮੰਨਿਓ।
ਜਿਹਨੇ ਦੋਨਾਂ ਦੇ ਵਿੱਚ ਇੱਕ ਨੂੰ ਮੰਨਿਆ ਹੈ।
ਸਰਬ ਤਰਫਦਾਰੀ ਹਿਤਹਾਨੀ
ਸਾਰੇ ਪਾਸੇ ਤਰਫਦਾਰੀ ਤੋਂ ਨਾਸ਼ ਹੋਇਆ ਤਾਂ ਉਹਦੇ ਕੋਈ ਤਰਫਦਾਰੀ ਨਹੀਂ ਕਰਦਾ
ਜੇ ਝਗੜ ਸਦਾ ਪੱਖ ਬਣਾਏ
ਜਿਹੜੇ ਝਗੜਾ ਕਰਦੇ ਨੇ ਜਿਨ੍ਹਾਂ ਨੇ ਦੋ ਪੱਖ ਬਣਾਏ ਨੇ
300 ਮੇਲ ਨ ਕਰੇ ਕਦਾਏ
ਉਹਨਾਂ ਦੇ ਨਾਲ ਮੇਲ ਨਹੀਂ ਕਰਦੇ ਹਨ
ਦੋਨੋਂ ਮੇ ਇੱਕ ਬਾਦ ਨਾ ਕੋਏ
ਦੋਨਾਂ ਦੇ ਵਿੱਚ ਇੱਕ ਕੋਈ ਐਸਾ ਝਗੜਾ ਨਹੀਂ ਹੈ
ਹਮਰੇ ਪੰਥ ਸਮਝੀਏ ਸੋਏ
ਉਹ ਹੈ ਸਾਡੇ ਪੰਥ ਦੇ ਵਿੱਚ ਕੋਈ ਝਗੜਾ ਨਹੀਂ ਸਾਡੇ ਪੰਥ ਵਿੱਚ ਇਸ ਗੱਲ ਦੇ ਉੱਤੇ
ਸੁਣ ਪਿਛਾਠਾ ਨੀ ਮੁੱਖ ਮੌਨ
ਸੁਣ ਕੇ ਬਾਦਸ਼ਾਹ ਚੁੱਪ ਕਰ ਗਿਆ
ਪੁੱਤਰ ਫੁਰੇ ਨ ਕਹਿ ਬੇ ਕੌਣ
ਪੁੱਤਰ ਨਾ ਅੱਗੇ ਫੁਰਿਆ ਕਹਿਣ ਵਾਸਤੇ
ਕੇਤਕ ਸਮੇਂ ਮੈਂ ਚਗੁਣ ਖਾਨੇ
ਕਿੰਨਾ ਸਮਾਂ ਗੁਣਾਂ ਦੀ ਥਾਨ ਸਤਿਗੁਰੂ ਮਹਾਰਾਜ ਉੱਥੇ ਬੈਠੇ
ਰੁਕਸਦ ਪਹੁੰਚੇ ਨਿਜ ਥਾਨੇ
ਮਹਾਰਾਜ ਉੱਥੋਂ ਚੱਲੇ ਹਨ ਤੇ ਆਪਣੇ ਸਥਾਨ ਤੇ ਪਹੁੰਚ ਗਏ ਨੇ
ਦਿਨ ਪ੍ਰਤ ਵਸਤ ਅਜਾਇਬ ਬ੍ਰਿੰਦ
ਦਿਨ ਪ੍ਰਤ ਦਿਨ ਬਹੁਤ ਸਾਰੀਆਂ ਅਜਾਇਬ ਚੀਜ਼ਾਂ ਜਿਹੜੀਆਂ ਕੀਮਤੀ ਹੁੰਦੀਆਂ ਕਦੇ ਨਾ ਦੇਖੀਆਂ ਹੁਣ ਅਜਾਇਬ ਘਰ ਇਸੇ ਕਰਕੇ ਕਿਹਾ ਬੇ ਕੀਮਤੀ ਚੀਜ਼ਾਂ ਜਿਹੜੀਆਂ ਨੇ
ਪਾਂਤ ਪਾਂਤ ਕੇ ਬਸਤਰ ਮਿਲਣ
ਬਹੁਤ ਕਈ ਤਰੀਕਿਆਂ ਦੇ ਬਸਤਰ ਨੇ ਭਾਂਤ ਭਾਂਤ ਦੇ ਬਹੁਤ ਸਾਰੇ ਗੁਰਾਂ ਦੇ ਪਾਸ ਇਸ ਸੰਵਾਦ ਬਾਰੇ ਭਾਈ ਵੀਰ ਸਿੰਘ ਨੇ ਇੱਕ ਕਵਿਤਾ ਲਿਖੀ ਹੈ ਉਹਨਾਂ ਨੇ ਸੰਵਾਦ ਥੋੜਾ ਗਾਹਾਂ ਲਿਖਿਆ ਹੀਰਾ ਭਾਟ ਸ੍ਰੀ ਹਜ਼ੂਰ ਸਾਹਿਬ ਸੋ ਮਹਾਰਾਜ ਨੇ ਇੱਕ ਕਵਿਤਾ ਦੇ ਰੂਪ ਵਿੱਚ ਵੀ ਕਿਹਾ ਸੋ ਬਹਾਦਰ ਸਾਹਿਬ ਕਹਿੰਦਾ ਜੀ ਏਕ ਖੁਦਾਏ ਪਈ ਏਕ ਖੁਦਾਰੇ ਦਸਵੇਂ ਪਾਤਸ਼ਾਹ ਕਹਿੰਦੇ ਤੀਨ ਖੁਦਾਏ ਪਈ ਤੀਨ ਖੁਦਾਏ ਇਉਂ ਕਰਕੇ ਭਾਈ ਵੀਰ ਸਿੰਘ ਨੇ ਕਵਿਤਾ ਬਣਾਈ ਹੈ ਇਸੇ ਤੇ ਬਿਲਕੁਲ ਇਸੇ ਤਰ੍ਹਾਂ ਹੀ ਤੇ ਮਹਾਰਾਜ ਕਹਿੰਦੇ ਇੱਕ ਖੁਦਾ ਸਿੱਖਾਂ ਦਾ ਇੱਕ ਹਿੰਦੂਆਂ ਦਾ ਇੱਕ ਤੁਰਕਾਂ ਦਾ ਤੁਹਾਡਾ ਅਗਲਾ ਖੁਦਾ ਉਹ ਜ਼ਿਆਦਾ ਵੱਡਾ ਹੈ ਉਹ ਕਹਿੰਦਾ ਜੀ ਇੱਕ ਖੁਦਾ ਮਹਾਰਾਜ ਕਹਿੰਦੇ ਜੀ ਇੱਕ ਖੁਦਾ ਅਸੀਂ ਇੰਨੇ ਮਾਰੇ ਕਿਉਂ ਹੈ ਹਿੰਦੂ ਮਾਰੇ ਹੈ ਇੰਨੇ ਸਿੱਖ ਮਾਰਦੇ ਹੈ ਉਹ ਸਾਰੇ ਸਾਹਿਬਜ਼ਾਦੇ ਔਰ ਸਾਡੇ ਸਿੰਘ ਮਾਰਦੇ ਉਹਨਾਂ 'ਚ ਖੁਦਾ ਨਹੀਂ ਸੀ ਕਿਉਂ ਕਾਫ਼ੀ ਆਪਸ ਵਿੱਚ ਸੰਵਾਦ ਹੋਇਆ ਸੀ
ਦੂਰ ਦੇਸ਼ ਕੇ ਮੇਰੇ ਖਲੇ ਪਾਂਤ ਪਾਂਤ ਕੇ ਸਵਾਦਨ ਸਲੇ
ਹੁਣ ਕਈ ਤਰ੍ਹਾਂ ਦੇ ਮੇਵੇ ਨੇ ਦੂਰ ਦੁਰਾਜ ਦੇਸ਼ਾਂ ਤੋਂ ਬੜੇ ਸੁੰਦਰ ਸੋਹਣੇ ਮੇਵੇ ਸੁੱਕੇ ਮੇਵੇ ਡਰਾਈ ਫਰੂਟ ਆ ਰਹੇ ਨੇ
ਸ਼ਾਹ ਬਹਾਦਰ ਭਲੇ ਪਠਾਵੇ
ਬਹਾਦਰ ਸ਼ਾਹ ਜਿਹੜਾ ਹੈ ਉਹ ਮਹਾਰਾਜ ਲਈ ਬਹੁਤ ਸੁੱਕੇ ਸੋਹਣੇ ਮੇਵੇ ਭੇਜਦਾ
ਭੁੱਖਲ ਅਜਲ ਹੈ ਨ ਪਹੁੰਚਾਵੇ
ਬਹੁਤ ਸਾਰੇ ਗਹਿਣੇ ਭੇਜਦਾ ਫਿਰ ਕਦੇ ਘੋੜੇ ਭੇਜਦਾ
ਕੇਤੀ ਵਾਰ ਆਪ ਚੱਲ ਜਾਏ
ਕਿੰਨੀ ਕੁ ਵਾਰ ਆਪ ਦੇ ਦਰਸ਼ਨਾਂ ਨੂੰ ਚੱਲ ਕੇ ਜਾਂਦਾ
ਕਈ ਬਾਹਰਲੇ ਨਿਤ ਬੁਲਾਏ
ਕਈ ਵਾਰੀ ਮਹਾਰਾਜ ਕੋਲ ਆਪ ਆਇਆ ਕਈ ਵਾਰੀ ਮਹਾਰਾਜ ਉਹਦੇ ਕੋਲ ਗਏ
ਇਸ ਪ੍ਰਕਾਰ ਨਿਜ ਪ੍ਰੀਤ ਜਨਾਵੇ
ਇਸ ਤਰ੍ਹਾਂ ਉਹ ਆਪਣੀ ਪ੍ਰੀਤੀ ਨੂੰ ਵਧਾਉਂਦਾ ਹੈ ਜਣਾਉਂਦਾ ਹੈ ਰਾਜਨੀਤੀ ਦੇ ਰਾਹੀਂ ਕਿ ਪ੍ਰੀਤੀ ਪਾਉਣੀ ਹੋਵੇ ਕਿਸੇ ਨੂੰ ਉਹਦੇ ਕੋਲ ਜਾਓ ਆਓ ਇਹਨਾਂ ਦੀਆਂ ਗੱਲਾਂ ਕਰਦਾ
ਖਰਚੇ ਹੇਠ ਦੋ ਗਰਵ ਪਠਾਵੇ
ਬਹੁਤ ਸਾਰਾ ਰੁਪਈਆ ਖਰਚੇ ਵਾਸਤੇ ਭੇਜਦਾ ਹੈ
ਇੱਕ ਅਮਰਾਵ ਪ੍ਰਭੂ ਠੇਗ ਆਇਓ
ਇੱਕ ਅਮਰਾਵ ਸੀ ਜੋ ਮਹਾਰਾਜ ਦੇ ਕੋਲ ਆਇਆ
ਕਰ ਬੰਦਨ ਬੈਠੇ ਉਹ ਬਚ ਗਾਇਓ
ਵੰਦਨਾ ਕੀਤੀ ਮੱਥਾ ਟੇਕਿਆ ਇਉਂ ਕਿਹਾ ਹੈ
ਸੁਨੀ ਕਾਨ ਮੈਂ ਵਿਦਿਆਵਾਨ ਤੁਮ ਠੇਗ ਆਵਤ ਮੈਂ ਦਮਾਨ
ਮਹਾਰਾਜ ਨੇ ਸੁਣਿਆ ਕਿ ਤੁਸੀਂ ਬੜੇ ਧਨਖ ਦੇ ਮਾਹਰ ਹੋ ਤੀਰ ਚਲਾਉਣ ਵਿੱਚ ਤੁਹਾਡੇ ਕੋਲ ਬੜੀ ਵੱਡੀ ਵਿਦਿਆ ਹੈ ਜੀ
ਜੋ ਤੁਮ ਸੰਗ ਲੜੇ ਸਰ ਦੇਖ ਸੋ ਤਾਰੀਫ ਤੋਂ ਕਰਤੇ ਵਿਸ਼ੇਖ
ਜਿਹੜੇ ਲੜੇ ਨੇ ਨਾ ਤੁਹਾਡੇ ਨਾਲ ਕਈ ਸਾਡੇ ਇੱਥੋਂ ਫੌਜਾਂ ਚੋਂ ਗਏ ਸੀ ਉਹਨਾਂ ਨੇ ਤੁਹਾਡੀ ਬੜੀ ਤਾਰੀਫ ਕੀਤੀ ਆ ਕਿ ਤੁਸੀਂ ਜਦੋਂ ਤੀਰ ਚਲਾਉਂਦੇ ਹੋ ਦਸ ਦਸ ਵੀਹ ਵੀਹ ਬੰਦਿਆਂ ਚੋਂ ਕੱਢ ਦਿੰਦੇ ਹੋ ਫਿਰ ਇੱਕ ਤੀਰ ਨਾਲ ਤੁਸੀਂ ਇੱਕ ਵਾਰ ਦਸ ਦਸ ਹਜ਼ਾਰ ਬੰਦਾ ਵੀ ਮਾਰਿਆ ਤੁਹਾਡਾ ਨਿਸ਼ਾਨਾ ਖਾਲੀ ਜਾਂਦਾ ਨਹੀਂ ਹੈ ਇਹ ਮੈਂ ਇਸ ਕਰਕੇ ਆਇਆ ਜੀ ਤੁਹਾਡੇ ਚ ਬੜੀ ਵਿਦਿਆ ਹੈ
ਨਹੀਂ ਅਸ ਸਮੇਂ ਲਿਖਿਆ ਕੋਈ ਗੁਰ ਤੀਰ ਪ੍ਰਹਾਰਾ ਗੁਰ ਸਮਝੋ
ਕੋਈ ਇਹੋ ਜਿਹਾ ਤਾਂ ਨਜ਼ਰ ਨਹੀਂ ਆਉਂਦਾ ਜਿਹੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਰਾਬਰ ਤੀਰ ਚਲਾ ਸਕਦਾ ਹੋਵੇ
ਲੜੇ ਅਨੰਦਪੁਰ ਅਰ ਚਮਕੌਰ
ਸ੍ਰੀ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਵਿਖੇ ਲੜੇ
ਜੋ ਬਚ ਕਰ ਆਏ ਸਠੋਰ
ਜਿਹੜੇ ਉੱਥੇ ਆਪ ਜੀ ਕੋਲੋਂ ਬਚ ਕੇ ਆ ਗਏ ਉਹਨਾਂ ਜੰਗਾਂ ਦੇ ਵਿੱਚੋਂ
ਕਰੇ ਸ਼ਾਹ ਦੀ ਬੜੋ ਵਡੇਰੇ
ਬੜੀ ਸ਼ਾਹ ਦੀ ਦਿੰਦੇ ਨੇ ਤੁਹਾਡੀ ਗਵਾਹੀ ਦਿੰਦੇ ਨੇ ਕਿ ਮਹਾਰਾਜ ਨੇ ਬੜੇ ਤੀਰ ਚਲਾ ਕੇ ਬੜੇ ਬੰਦੇ ਮਾਰੇ ਸਨ
ਸੋ ਅਬ ਚਾਤ ਹੈ ਹਮੇਰੇ
ਮਹਾਰਾਜ ਉਹ ਤਾਂ ਸੀ ਜੰਗ ਪਰ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਤੁਹਾਡਾ ਜਿਹੜਾ ਤੀਰ ਹੈ ਉਹ ਵਾਕਈ ਇਸ ਤਰ੍ਹਾਂ ਚੱਲਦਾ ਜਿਵੇਂ ਸਾਰੇ ਜਾਣੇ ਆ ਕੇ ਉਪਮਾ ਕਰਦੇ ਨੇ
ਮਿਹਰਬਾਨਗੀ ਕਰ ਦਿਖਰਾਓ ਮਮ ਚਿਤ ਕੀ ਲੱਕ ਚੋਪ ਚਲਾਓ
महाराज मेरी बेनती मेहरबानगी करके मैं तो बेनती करदा मेरे मन का उत्साह है मैं देखना चाहता हाँ कि तुसी जो तीर चलाने हो कैसा चलाने हो
सुन बेनती प्रभ तन कुछ संभारा
सुन को बेनती सतगुरु महाराज ने अपना तनक बाण संभाल लिया
हर को जोर से ऐसी उचारा
महाराज जी ने जोर के नाल खिच के जो तीर सी उस वक्त उचारिया
कहो निशाना भेदे जाहे
प्रभु दस तेरी इच्छा पूरी करिए दस किथे निशाना मारना हुण तू दस सानू
जे दूर बचा सो लाए
जिन्नी मर्जी दूर आख दे कोई किते भी होवे उन्हें बचना नहीं जिथे मर्जी मरवा ला
तेरे तरोवर साए उचारा
एक दरख्त देखिया उस बंदे ने उधर वाल देख के कहन लग्या
श्री पर की जा वाहे प्रहारा
ओ जेड़ा सामने दरख्त है महाराज जी उठे तीर मारना करो जी
कान कान लग सब चलायो
महाराज जी ने फिर कान तक खिच के जोर नाल तीर चला
गयो सुबेग शूत शूत तरु कहो
तीर जेड़ा सी शूकदा होया जाके दरख्त दे विच तस गया है
बारो इंच तो मारा
फिर गुरु ने खिच के एक होर चला के तीर मार दी
तीसर तिशी सुफान प्रहारा
यही तो एक महाराज की सारे नालों वड्डी तीर अंदाजी है कि उस दरख्त विच एक तीर मार के पहला तो दरख्त निशाना सी फिर एक तीर मारिया फिर एक तीर वो बिलकुल जड़ च होर मारिया नाल ही सारे नालों वड्डी सतगुरु महाराज की जड़ी है ना कारागरी कह लो भावे महाराज बाहर ने तीजा तीर फिर नाल ही होर एक मारिया उथे कहने ऐ ना कहीं कि दरख्त तो बड़ा वड्डा निशाना हुंदा असी तो तीर देख लो बिलकुल तिने कोले कोले मार दिते ने
पंच मन एक थल मारे
फिर चौथा फिर पंजवा पंज बाण एको जगह कठे कर दिते
बिसमता धारे
मराओ देख के बड़ा हैरान होया
तन विदिया तुम्हारी तन तन है।